मार्ग पाए उद्यान में, मार्ग पाए उद्यान में, गुरदस्से पेत गुरदस्से पेत, मार्ग पाए उद्यान में, मार्ग पाए उद्यान में, चरण भय संत बोही था, चरण भय संत बोही था, तरे सागर जेत तरे सागर जेत, मार्ग पाए मार्ग पाए उद्यान में, गुरदस्से पेत गुरदस्से पेत, हर 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 हरे, हर 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 हरे, हर 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 हे बैठत सोबते, उठत बैठत सोबते, हर 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 चेत हर 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 चेत हर 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 चेत, मार्ग पाए मार्ग पाए उद्यान में, मार्ग पाए गुरदस्से पेत गुरदस्से पेत, पंच चोर आगे भगे, पंच चोर आगे भगे, जब साध संगेत जब साध संगेत, पूंजी साबत कणों ला, गुलाब गए शोभा से गहे शोभा से गहे शोभा से मार्ग पाए मार्ग पाए उदयान में मार्ग पाए उदयान में गुरदस्ते पे से पेत निचल आसन मिटी चिंत निचल आसन मिटी चिंत नहीं डोले नहीं डोले निचल आसन मिटी चिंत नहीं डोले भर्म भुलावा मिट गया भर्म भुलावा मिट गया प्रभु पेखत ने नेत कब पेखत नेत मार्ग पाए मार्ग पाए उद्यान में मार्ग पाए ध्यान में गुरदस्ते पेत गुरदस्ते पेत गुण गंभीर गुण नायका गुण गंभीर गुण नायका गुण कहिए केत गुण कहिए केत नानक पाया साध संग नानक पाया साध संग हर हर अमरे हर हर अमृत हर हर अमृत मार्ग पाए मार्ग मार्ग पाए उद्यान में, मार्ग पाए उद्यान में, गुरु दसे पेत, गुरु दसे पेत, मार्ग पाए उद्यान में, मार्ग पाए उद्यान में, मार्ग पाए उद्यान में, गुरदस्से पेत, मार्ग पाए, मार्ग पाए उद्यान में, महा उद्यान अंधकार में, महा उद्यान अंधकार में, जिन सीधा मार्ग दिखाया उद्यान में, भूले मार्ग, भूले मार्ग जिन्हें बताया उद्यान में, भूले मार्ग जिन्हें बताया, ऐसा गुरु बड़भागी पाया, भूले को गुरु मार्ग पाया, भूले को गुरु मार्ग पाया उद्यान में, किज न बुझे, किज न बुझे, किज न सुझे उद्यान में, बारु विडन डे, बारु विडन डे, हुमस धुमस कुका पैयारा ही उद्यान में, मार्ग पंथ न जानो बिखड़ा, मार्ग पंथ न जानो बिखड़ा, क्यों पाइए फिर पार उद्यान में, भुलावड़े पुल्ली उद्यान में, भुलावड़े पुल्ली पुल पुल पछोतानी, भुलावड़े पुल्ली फिर दी नानक जी, फिर दी नानक जी, हो फावी थी बहुत दिशावर पंधा उद्यान में, पुरसलात का पंथ दुहेला, पुरसलात का पंथ दुहेला, संग ना साथी उद्यान में, संग न साथी गमन अकेला, संग न साथी जय पेड़े महाअंध गुबारा, जय पेड़े महाअंध गुबारा उद्यान में, महाअंध गुबारा, जय लूटी पनहारी उद्यान में, मार्ग पंथ ना जानो बिखड़ा घट अब घट डूगर काना एक निर्गुण बैल हमार रमैये स्यो एक बेनती रमैये स्यो एक बेनती मेरी पूंजी राख मुरार उद्यान में जे पेड़े लूटी पनहारी संग न साथी गवन अकेला संग न साथी विदन खोही मुंद अकेली विदन खूही मुंद अकेली न को साथी न को साथी न को बेली संग न साथी उद्यान में मार्ग पाए उद्यान महाभयानक जंगल बियाबान कोई अरा थेड़ा नहीं दिसदा उद्यान दा अखरी अर्थ है जंगल बियाबान ए गल वखरी कि सानू पछाण ना होवे ए जंगल बियाबान है हजूर ने बाणी में चाखे कई बार मैं देखना दुनिया दे लोग बियाबान जंगल नू बड़ा सुंदर रौनकीला शहर समझ बैंदे ने सतगुरु बाणी में आखदे ने महाभयान उद्यान नगर कर मानिया जंगल नू असी शहर समझ लिया पर जंगल दी निशानी की है मैं तो कई बार अर्ज करना जंगल विच ते बाग विच की अंतर हुंदे हैरान होई दे जंगलों विच भी दरखत ने ते बागों विच भी दरखत ने जंगलों विच भी हरियावल है बागों विच भी हरियावल है जंगलों विच भी बनस्पति है बागों विच भी बनस्पति पर केड़ी अजीब गल है लोग जंगलों तो डरते ने जंगलों विच कोई कदम नहीं रखना चाहते जंगलों तो हर किसी नूं डर आउंदे राह जांदे मुसाफिर जे रस्ते विच जंगल आ जाए तो 10-20-50 मील का वला पा के सफर करना पसंद करनगे पर जंगल विच्चों लंघना पसंद नहीं करेंगे उस दे उल्ट बागों विच लोग खुशी नाल सैर करन जांदे राह जांदे किसे मुसाफर नूं पता लग जाए एथे बड़ा खूबसूरत बाग है बागीचा है वो चाहेगा 10 मील का सफर फालतू पै जाए पर उस बाग दी सैर कर जाऊं तां मैं हैरान हुन्ना जे दोहां थावां ते दरखत ही ने जे दोहां जगह ते हरियावल ही है तो फिर लोग जंगलां तो क्यों डरदे ने बागां दी सैर क्यों करदे तां एक गल सामने आउंदी है जंगलां विच ते बागां विच अंतर की है फर्क केवल इन्ने दुनिया दे लोगो एक गल समझ लिया फर्क केवल इन्ना है कि जंगलों के दरखत की कोई तरतीब नहीं जंगलों के लगे हुए दरखत किसी तरतीब विच नहीं होंदे ते बागां दा हर एक दरखत किसी तरतीब विच होंदे बस इन्ना अंतर ਜੰਗਲਾਂ ਵਿੱਚ ਕਿਸੇ ਦਰਖਤ ਦੀ ਕੋਈ ਤਰਤੀਬ ਨਹੀਂ। ਕੋਈ ਵੱਡਾ ਹੈ, ਕੋਈ ਛੋਟਾ ਹੈ, ਕੋਈ ਕਿਤੇ ਉੱਗਿਆ ਹੈ, ਕੋਈ ਕਿਤੇ ਪੈਦਾ ਹੋਇਆ ਹੈ। ਕਿਸੇ ਪਾਸਿਓਂ ਲੰਘਣ ਲਈ, ਤੁਰਨ ਲਈ ਕੋਈ ਰਾਹ ਨਹੀਂ। ਉਸ ਦੇ ਉਲਟ ਬਾਗਾਂ ਵਿੱਚ ਹਰ ਦਰਖਤ ਬਾਗ ਲਾਉਣ ਵਾਲੇ ਕਿਸੇ ਮਾਲੀ ਦਾ, ਆਪਣੀ ਸਿਆਣਪ ਦਾ, ਆਪਣੀ ਤਜਰਬੇ ਦਾ ਪ੍ਰਤੀਕ। ਉਸਨੇ ਹਰ ਬਾਗ ਦੇ ਬੂਟੇ ਨੂੰ ਲਗਾਉਣ ਲੱਗਿਆ ਸੋਚਿਆ, ਇਹ ਬੂਟਾ ਕਿੱਥੇ ਲਗਾਵਾਂ, ਕਿੰਨੀ ਦੂਰੀ ਤੇ ਲਗਾਵਾਂ। ਮਾਲੀ ਨੂੰ ਕੁਝ ਪੜ੍ਹਨਾ ਪੈਂਦਾ ਬੂਟਿਆਂ ਦੇ ਸੰਬੰਧ ਵਿੱਚ, ਤਾਂ ਹੀ ਉਸਨੂੰ ਮਾਲੀ ਰੱਖਿਆ ਜਾਂਦਾ। ਬਦਕਿਸਮਤੀ ਹੁੰਦੀ ਹੈ ਉਸ ਬਾਗ ਦੀ ਜਿਸ ਬਾਗ ਦਾ ਮਾਲੀ ਅਣਜਾਣ ਹੋਵੇ, ਉਸਨੂੰ ਤਜਰਬਾ ਕੋਈ ਨਾ ਹੋਵੇ। ਮਾਲੀ ਨੂੰ ਕੁਝ ਪੜ੍ਹਨਾ ਪੈਂਦਾ, ਬੂਟਿਆਂ ਦੀ ਹਿਸਟਰੀ ਜਾਣਨੀ ਪੈਂਦੀ ਹੈ ਕਿ ਕਿਸ ਬੂਟੇ ਨੇ ਆਸਮਾਨ ਵੱਲ ਕਿੰਨਾ ਵਧਣਾ, ਕਿਸ ਬੂਟੇ ਨੂੰ ਆਪਣੇ ਫੈਲਾਓ ਲਈ ਕਿੰਨੀ ਕੁ ਥਾਂ ਚਾਹੀਦੀ ਹੈ ਕਿ ਚੰਗੀ ਤਰ੍ਹਾਂ ਉਹ ਵੱਧ ਫੁੱਲ ਸਕੇ। ਬਸ ਉਹ ਮਾਲੀ ਜਿਸਨੇ ਇਸ ਗੱਲ ਨੂੰ ਜਾਣੇ, ਉਹਨੇ ਹਰ ਬੂਟਾ ਲਗਾਉਣ ਲੱਗਿਆਂ ਸੋਚਿਆ ਵੀ ਇਸ ਬੂਟੇ ਨੂੰ ਵਧਣ ਫੁੱਲਣ ਲਈ ਇੰਨੀ ਥਾਂ ਚਾਹੀਦੀ ਹੈ, ਇਸ ਲਈ ਇਹਨੂੰ ਓਨੀ ਥਾਂ ਮੁਹੱਈਆ ਕੀਤੀ ਜਾਏ। ਜੇ ਚੰਗੀ ਤਰ੍ਹਾਂ ਵਧੇ ਫੁੱਲੇਗਾ ਤਾਂ ਆਖਰ ਮੇਰੇ ਬਾਗ ਦੀ ਹੀ ਰੌਣਕ ਹੈ ਨਾ। ਉਹਦੇ ਮਨ ਵਿੱਚ ਹਮੇਸ਼ਾ ਖਿਆਲ ਹੁੰਦਾ ਕਿਤੇ ਐਸਾ ਨਾ ਹੋਵੇ ਇੱਕ ਵੱਡੇ ਦਰਖਤ ਦੇ ਨਾਲ ਕੋਈ ਛੋਟਾ ਬੂਟਾ ਲੱਗ ਜਾਏ ਅਤੇ ਉਹਦੇ ਥੱਲੇ ਦੱਬ ਕੇ ਮਰ ਜਾਏ, ਐਸਾ ਨਾ ਹੋ ਜਾਏ। ਉਹਨੂੰ ਇਹ ਵੀ ਪਤਾ ਹੁੰਦਾ ਕਿ ਹਰ ਬੂਟੇ ਦੀ ਕੀਮਤ ਆਪਣੀ ਥਾਵੇਂ। ਮਤ ਮਾਲੀ ਇਹ ਗੱਲ ਸਮਝੇ ਕਿ ਵੱਡੇ ਦਰਖਤ ਦੀ ਕੀਮਤ ਜ਼ਿਆਦਾ ਹੁੰਦੀ ਹੈ, ਛੋਟੇ ਬੂਟੇ ਦੀ ਓਨੀ ਕੀਮਤ ਨਹੀਂ ਹੁੰਦੀ, ਇਹ ਭੁਲੇਖ ਹੈ। ਇੱਕ ਬੋਹੜ ਦੇ ਦਰਖਤ ਨਾਲੋਂ 52 ਚੰਦਨ ਦਾ ਬੂਟਾ ਜਿਹੜਾ ਕੇਵਲ 52 ਉਂਗਲਾਂ ਹੁੰਦਾ ਹੈ, ਉਹ ਘੱਟ ਕੀਮਤ ਨਹੀਂ ਰੱਖਦਾ। ਕਈ ਬੋਹੜ ਦੇ ਦਰਖਤਾਂ ਦੀ ਕੀਮਤ ਇੱਕ 52 ਚੰਦਨ ਦੇ ਬੂਟੇ ਵਿੱਚ ਹੁੰਦੀ ਹੈ। ਮਤ ਮਾਲੀ ਭੁਲੇਖੇ ਵਿੱਚ ਰਵੇ ਅਤੇ ਆਖੇ ਵੱਡੇ ਦਰਖਤ ਨੂੰ ਪਾਲਦਾ ਚਲਾ ਜਾਂ, ਛੋਟੇ ਦਾ ਖਿਆਲ ਛੱਡ ਦਿਆਂ। ਨਹੀਂ, ਮਾਲੀ ਦੀ ਸਿਆਣਪ ਇਸੇ ਗੱਲ ਵਿੱਚ ਕਿ ਹਰ ਦਰਖਤ ਦੇ ਵਧਣ ਫੁੱਲਣ ਦਾ ਏਰੀਆ ਜਾਣਦਾ ਹੋਵੇ ਅਤੇ ਉਸਨੂੰ ਓਨਾ ਏਰੀਆ ਮੁਹੱਈਆ ਕਰੇ। ਇਸ ਲਈ ਨਹੀਂ ਕਿ ਉਹਦੇ ਹਿਰਦੇ ਵਿੱਚ ਕੋਈ ਤਫਰਕਾ ਹੋਵੇ, ਇਸ ਲਈ ਕਿ ਉਹਨੂੰ ਪਤਾ ਹੈ ਹਰ ਛੋਟਾ ਅਤੇ ਹਰ ਵੱਡਾ ਬੂਟਾ ਮੇਰੇ ਹੀ ਬਾਗ ਦੀ ਰੌਣਕ ਨੇ। ਜੇ ਇਹ ਕੁਝ ਜਾਣਦਾ ਅਤੇ ਬੂਟਿਆਂ ਨੂੰ ਤਰਤੀਬ ਵਿੱਚ ਲਾਉਂਦਾ, ਤਾਂ ਹੀ ਉਹਦੇ ਬਾਗ ਨੂੰ ਲੋਕ ਸੈਰ ਕਰਨ ਆਉਂਦੇ ਅਤੇ ਬਾਗ ਆਖਦੇ ਨੇ। ਅਤੇ ਜੇ ਕੋਈ ਮਾਲੀ ਅਣਜਾਣ ਹੋਵੇ ਅਤੇ ਬੂਟਿਆਂ ਨੂੰ ਸਹੀ ਤਰਤੀਬ ਨਾ ਦੇ ਸਕੇ, ਤਾਂ ਯਕੀਨ ਕਰੇ ਉਸ ਮਾਲੀ ਦਾ ਬਾਗ ਵੀ ਜੰਗਲ ਬਣ ਜਾਏਗਾ। ਜੰਗਲ ਦੀ ਹੋਰ ਤਾਂ ਕੋਈ ਨਿਸ਼ਾਨੀ ਨਹੀਂ। ਜੰਗਲ ਦੀ ਫਿਲਾਸਫੀ ਇਹੋ ਹੀ ਹੈ ਵੀ ਉਹਦੇ ਵਿੱਚ ਕੋਈ ਤਰਤੀਬ ਨਹੀਂ ਹੁੰਦੀ ਤੇ ਫਿਰ ਕੋਈ ਰਾਹ ਥੇੜਾ ਨਹੀਂ ਹੁੰਦਾ। ਜਿਸ ਜੰਗਲ ਵਿੱਚ ਵੱਡੇ ਬੂਟਿਆਂ ਦੇ ਥੱਲੇ ਛੋਟੇ ਬੂਟੇ ਮਰ ਰਹੇ ਹੋਣ ਤੇ ਮਾਲੀ ਨੂੰ ਕੋਈ ਖਿਆਲ ਨਾ ਹੋਵੇ, ਸਮਝ ਲਓ ਉਹ ਬਾਗ ਨਹੀਂ, ਜੰਗਲ ਹੈ। ਦੂਜੀ ਨਿਸ਼ਾਨੀ ਕਿ ਜੰਗਲ ਵਿੱਚ ਕੋਈ ਰਾਹ ਥੇੜਾ ਨਹੀਂ ਹੁੰਦਾ। ਆਪੋ ਤਾਂ ਬੂਟੇ ਉੱਗੇ ਹੋਏ ਨੇ, ਕੋਈ ਰਾਹ ਨਹੀਂ। ਤੇ ਜਦੋਂ ਦੁਨੀਆਂ ਅੰਦਰ ਇੱਕ ਖਿਆਲ ਪੈਦਾ ਹੋ ਜਾਏ ਤੇ ਹਰ ਕੋਈ ਪੁੱਛੇ, ਹਰ ਕਿਸੇ ਦੀ ਜ਼ਬਾਨ ਤੇ ਇੱਕ ਲਫ਼ਜ਼ ਹੋਣ ਵੀ ਰਾਹ ਕਿਹੜਾ ਹੈ ਜੀ, ਕੋਈ ਰਾਹ ਕੱਢੋ, ਮੈਂ ਹੈਰਾਨ ਹੁੰਦਾ ਅੱਜ ਦੀ ਦੁਨੀਆਂ ਵੱਲ ਜਦੋਂ ਤੱਕਣਾ। ਦੁਨੀਆਂ ਦੇ ਲੋਕੋ, ਅੱਜ ਦੀ ਆਪਣੀ ਵਸੋ ਦੇ ਸੰਸਾਰ ਵਿੱਚ ਨਿਗਾਹ ਮਾਰੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਅੱਜ ਦਾ ਸੰਸਾਰ ਬਾਗ ਨਹੀਂ ਰਿਹਾ ਬਲਕਿ ਜੰਗਲ ਬਣ ਗਿਆ। ਹਰ ਕਿਸੇ ਦੇ ਜੀਵਨ ਦੇ ਰਾਹ ਛੁੱਪ ਗਏ ਨੇ। ਲੋਕ ਤਾਂ ਆਪਣੇ ਜੀਵਨ ਲਈ ਰਾਹ ਢੂੰਡਦੇ ਫਿਰਦੇ ਨੇ, ਭਲਾ ਕਿਤੋਂ ਰਾਹ ਮਿਲ ਜਾਏ। ਤੇ ਇਹੋ ਜਿਹੀ ਦਸ਼ਾ ਹਮੇਸ਼ਾ ਜੰਗਲਾਂ ਵਿੱਚ ਹੁੰਦੀ ਹੈ, ਬਾਗਾਂ ਵਿੱਚ ਨਹੀਂ ਹੁੰਦੀ, ਕਿਉਂਕਿ ਜੰਗਲਾਂ ਵਿੱਚ ਲੋਕਾਂ ਦੇ ਰਾਹ ਨਹੀਂ ਰਹਿੰਦੇ। ਜਦੋਂ ਅੱਜ ਦੀ ਦੁਨੀਆਂ ਵੱਲ ਦੇਖਣਾ ਤੇ ਹਰ ਕਿਸੇ ਦੇ ਜ਼ਬਾਨ ਦੇ ਇੱਕ ਲਫ਼ਜ਼ ਸੁਣਨਾ ਵੀ ਜੀ ਕੋਈ ਰਾਹ ਕੱਢੋ, ਕੋਈ ਰਾਹ ਕੱਢੋ, ਤਾਂ ਮੈਂ ਸੋਚਣਾ ਕਿ ਸੰਸਾਰ ਜੰਗਲ ਬਣ ਗਿਆ। ਇੱਥੇ ਕਿਸੇ ਨੂੰ ਆਪਣੇ ਜੀਵਨ ਦੇ ਸਫ਼ਰ ਲਈ ਕੋਈ ਰਾਹ ਨਹੀਂ ਲੱਭ ਰਿਹਾ, ਬਸ ਇਹੋ ਤਾਂ ਨਿਸ਼ਾਨੀ ਹੈ ਜੰਗਲ ਦੀ। ਤੇ ਕੁਝ ਹੋਰ ਫਿਲਾਸਫੀ ਜੰਗਲ ਦੀ ਸਮਝਣ ਵਾਲੀ ਹੈ ਕਿ ਜੰਗਲਾਂ ਵਿੱਚ ਕਿਉਂਕਿ ਵੱਡੇ ਰਾਹ ਕੋਈ ਨਹੀਂ ਹੁੰਦੇ, ਜੰਗਲਾਂ ਵਿੱਚ ਕਦੇ ਕਿਸੇ ਨੂੰ ਸਫ਼ਰ ਕਰਨਾ ਪੈ ਜਾਏ ਨਾ ਬਦਕਿਸਮਤੀ ਨਾਲ, ਤਾਂ ਦੁਨੀਆ ਦੇ ਲੋਕ ਕਦੀ ਜੰਗਲਾਂ ਵਿੱਚ ਇਕੱਲੇ ਸਫ਼ਰ ਨਹੀਂ ਕਰਦੇ, ਚਾਹੁੰਦੇ ਨੇ ਕਾਫਲਾ ਬਣ ਜਾਏ, ਦੋ ਚਾਰ ਦਸ ਵੀਹ ਪੰਜਾਹ ਆਦਮੀ ਇਕੱਠੇ ਹੋ ਕੇ ਤੁਰਨ, ਕਿਉਂਕਿ ਜੰਗਲਾਂ ਦਾ ਸਫ਼ਰ ਖਤਰਨਾਕ ਹੁੰਦਾ ਹੈ। ਉੱਥੇ ਮਾਰਖੋਰੇ ਜਾਨਵਰ ਰਹਿੰਦੇ ਨੇ ਜਿਹੜੇ ਦੂਜੇ ਦਾ ਜੀਵਨ ਬਰਬਾਦ ਕਰ ਦਿੰਦੇ ਨੇ। ਇਹੋ ਜਿਹੇ ਲੋਕਾਂ ਵਿੱਚ ਸਫ਼ਰ ਕਰਨ ਲਈ ਜ਼ਰੂਰੀ ਹੈ ਵੀ ਇਕੱਲੇ ਨਾ ਤੁਰਿਆ ਜਾਏ, ਕਾਫਲਾ ਹੋਵੇ। ਪਰ ਕਿਹੜੀ ਬਦਕਿਸਮਤੀ ਹੈ, ਜੰਗਲਾਂ ਦੀ ਇੱਕ ਹੋਰ ਵੀ ਨਿਸ਼ਾਨੀ ਹੁੰਦੀ ਹੈ, ਜੰਗਲਾਂ ਵਿੱਚ ਅਕਸਰ ਕਾਫਲੇ ਟੁੱਟਦੇ ਨੇ, ਕਿਉਂਕਿ ਵੱਡਾ ਰਾਹ ਕੋਈ ਨਹੀਂ ਹੁੰਦਾ, ਸਾਰੇ ਇਕੱਠੇ ਤੁਰ ਨਹੀਂ ਸਕਦੇ। ਨਤੀਜਾ, ਕਿਸੇ ਨੇ ਦੋ ਪੱਤੇ ਉੱਧਰੋਂ ਹਟਾਏ, ਆਪਣਾ ਰਾਹ ਬਣਾ ਲਿਆ, ਕਿਸੇ ਨੇ ਦੋ ਝਾੜੀਆਂ ਉੱਧਰੋਂ ਹਟਾਈਆਂ, ਆਪਣਾ ਰਾਹ ਬਣਾ ਲਿਆ, ਹਰ ਕਿਸੇ ਨੇ ਆਪਣੀਆਂ ਪਗਡੰਡੀਆਂ ਬਣਾ ਲਈਆਂ, ਕਾਫਲਾ ਕੋਈ ਨਾ ਰਿਹਾ। ਇਹ ਵੀ ਜੰਗਲ ਦੀ ਨਿਸ਼ਾਨੀ। ਖਿਆਲ ਕਰਿਓ, ਜੰਗਲਾਂ ਵਿੱਚ ਹੀ ਕਾਫਲਿਆਂ ਦੀ ਜ਼ਰੂਰਤ ਹੁੰਦੀ ਹੈ ਅਤੇ ਜੰਗਲਾਂ ਵਿੱਚ ਹੀ ਅਕਸਰ ਕਾਫਲੇ ਟੁੱਟਦੇ ਨੇ। ਜਦੋਂ ਮਨੁੱਖਤਾ ਵਿੱਚ ਏਕਤਾ ਨਾ ਰਹੇ, ਜਦੋਂ ਸੰਸਾਰ ਦੇ ਇਨਸਾਨ ਇੱਕ ਦੂਜੇ ਨਾਲ ਇਕੱਠੇ ਹੋ ਕੇ ਨਾ ਤੁਰ ਸਕਣ, ਜਦੋਂ ਦੁਨੀਆ ਦੇ ਲੋਕ ਆਪਸ ਵਿੱਚ ਕਦਮ ਮਿਲਾ ਕੇ ਬਾਂਹ ਵਿੱਚ ਬਾਂਹ ਪਾ ਕੇ ਨਾ ਜੀਵਨ ਦਾ ਸਫ਼ਰ ਕਰ ਸਕਣ ਅਤੇ ਇੱਕ ਦੂਜੇ ਨਾਲ ਟੁੱਟਦੇ ਚਲੇ ਜਾਣ, ਸਮਝ ਲਓ ਹੁਣ ਇਹ ਬਾਗ ਨਹੀਂ ਰਿਹਾ, ਜੰਗਲ ਬਣ ਗਿਆ। ਕੁਝ ਨਿਸ਼ਾਨੀਆਂ ਨੇ ਜੰਗਲ ਦੀਆਂ। ਅਸੀਂ ਤੱਕਣਾ ਜਿਸ ਸੰਸਾਰ ਵਿੱਚ ਰਹਿ ਰਹੇ ਹਾਂ, ਕਿਤੇ ਇਹ ਬਾਗ ਦੀ ਥਾਂ ਜੰਗਲ ਤੇ ਨਹੀਂ। ਪਰ ਇੱਕ ਖਿਆਲ ਕਰਿਓ, ਜੇ ਬਦਕਿਸਮਤੀ ਨਾਲ ਜੰਗਲ ਵਿੱਚ ਸਫ਼ਰ ਕਰਨਾ ਪੈ ਜਾਏ ਤੇ ਕਾਫਲੇ ਵੀ ਟੁੱਟਦੇ ਹੋਣ, ਤਾਂ ਇੱਕੋ ਤਰੀਕਾ ਹੁੰਦਾ ਵੀ ਕੋਈ ਨਿਸ਼ਾਨਾ, ਇੱਕ ਮਿੱਥ ਲਓ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਇਤਿਹਾਸ ਦੀ ਜਦੋਂ ਇੱਕ ਝਾਕੀ ਮੇਰੇ ਸਾਹਮਣੇ ਆਉਂਦੀ ਹੈ, ਮੈਂ ਹੈਰਾਨ ਹੁੰਦਾ। ਗੁਰੂ ਦਸਮ ਪਾਤਸ਼ਾਹ ਜੀ ਨੂੰ ਕਿਲ੍ਹਾ ਛੱਡ ਕੇ, ਗੜੀ ਛੱਡ ਕੇ ਨਿਕਲਣਾ ਪਿਆ ਰਾਤ ਦੇ ਅੰਧੇਰੇ ਵਿੱਚ, ਜੰਗਲ ਵੀ ਅਬਾਨ ਵਿੱਚ, ਤੇ ਸਤਿਗੁਰੂ ਨਾਲ ਕੇਵਲ 5 ਸਿੰਘ ਸਨ। ਤੇ ਹਜ਼ੂਰ ਨੇ ਮਹਿਸੂਸ ਕੀਤਾ ਜੰਗਲ ਬੀਆਬਾਨ ਵਿੱਚ ਤਾਂ 5 ਵੀ ਇਕੱਠੇ ਨਹੀਂ ਤੁਰ ਸਕਦੇ, ਅਸੀਂ ਐਨਿਆਂ ਨੂੰ ਕਿਵੇਂ ਤੁਰੀਏ। ਇਸ ਗੱਲ ਨੂੰ ਮਹਿਸੂਸ ਕਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ, ਸਿੰਘੋ, ਜੰਗਲ ਵਿੱਚ ਵਿਛੜ ਜਾਵਾਂਗੇ, ਪਰ ਇਕੱਠੇ ਤੁਰਨ ਦਾ, ਇੱਕ ਨਿਸ਼ਾਨੇ 'ਤੇ ਪੁੱਜਣ ਦਾ ਇੱਕੋ ਹੀ ਸਾਧਨ ਹੈ ਵੀ ਆਪਾਂ ਕੋਈ ਇੱਕ ਨਿਸ਼ਾਨਾ ਤੈਅ ਕਰ ਲਈਏ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੁਕਮ ਕੀਤਾ, ਕਹਿਣ ਲੱਗੇ, ਜੇ ਵਿਛੜ ਜਾਈਏ ਤਾਂ ਉਸ ਤਾਰੇ ਦੀ ਸੇਧ 'ਤੇ ਆ ਜਾਇਓ। ਬਸ ਹਜ਼ੂਰ ਦੀ ਇਹ ਕਹੀ ਹੋਈ ਗੱਲ ਇਸ ਗੱਲ ਦੀ ਪ੍ਰਤੀਕ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਿਸੂਸ ਕਰਦੇ ਸਨ ਜਦੋਂ ਸੰਸਾਰ ਜੰਗਲ ਬਣ ਜਾਏ ਉਦੋਂ ਕਾਫਲੇ ਨਹੀਂ ਰਹਿੰਦੇ, ਪਰ ਸਿਆਣੇ ਲੋਕ ਉਦੋਂ ਇੱਕ ਨਿਸ਼ਾਨਾ ਮਿੱਥ ਲੈਂਦੇ ਨੇ ਤਾਂ ਕਿ ਮੰਜ਼ਿਲ 'ਤੇ ਪੁੱਜ ਸਕਣ। ਦੁਨੀਆ ਦੇ ਲੋਕੋ, ਅੱਜ ਸੰਸਾਰ ਜੰਗਲ ਬਣ ਗਿਆ, ਮਨੁੱਖਤਾ ਵਿੱਚ ਏਕਤਾ ਨਹੀਂ ਰਹੀ। ਗੁਰੂ ਕਿਰਪਾ ਕਰੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੰਗਲ ਵਿੱਚ ਤੁਰਨ ਦੀ, ਜੰਗਲ ਵਿੱਚ ਰਾਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਹਜ਼ੂਰ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ, ਮਾਰਗ ਪਾਏ ਮਾਰਗ ਪਾਏ ਉਦਿਆਨ ਮੈਂ, ਮਾਰਗ ਪਾਏ ਉਦਿਆਨ ਮੈਂ, ਗੁਰ ਦੱਸੇ ਸੇ ਪੇਤ, ਮਾਰਗ ਪਾਏ ਮਾਰਗ ਪਾਏ ਉਦਿਆਨ ਮੈਂ, ਮਾਰਗ ਪਾਏ ਉਦਿਆਨ ਮੈਂ, ਮਾਰਗ ਪਾਏ।